ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਮਨੇ ਅਵਗੁਣ ਭਏ ਏਕ ਗੁਣ ਨਾਹੀ, ਅੰਮ੍ਰਿਤ ਛਾੜ ਲਿਖੈ ਲਿਖ ਖਾਈ, ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਣਿਓ ਗੁਰਸੰਗਤ, ਕਿਹੈ ਮਿਲੰਤ ਜੰਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰੱਖ ਹੋ ਸਰਣਾਈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈਤ ਸ੍ਰੀ ਮਹੱਲਾ ਚੌਥਾ, ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿਨ ਮਾਤ ਕੀਜੇ ਹਰ ਬਾਂਝਾ। ਤਿਨ ਸਿੰਮੀ ਦੇਹ ਫਿਰਹਿ ਬਿਨ ਨਾਵੈ, ਹੋਏ ਖਪ ਖਪ ਮੋਏ ਕਰਾਂਝਾ। ਜਿਨ ਹਰ ਹਿਰਦੈ ਨਾਮ ਨਾ ਵਸਿਓ, ਤਿਨ ਮਾਤ ਕੀਜੈ ਹਰ ਭਾਂਝਾ। ਤਿਨ ਸੁਣੀ ਦੇਹਿ ਫਿਰਹਿ ਬਿਨ ਨਾਵੈ, ਹੋਏ ਖਪ ਖਪ ਮੋਏ ਕਰਾਂਝਾ। ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ। ਰਹਾਉ ਹਰ ਕੀਰਤ ਕਲ ਜੁਗ ਪਦੇ ਉਤਮ, ਹਰ ਪਾਈਐ ਸਤਿਗੁਰ ਮਾਝਾ। ਹਉ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪਰਗਾਜਾ। ਦਰਸਨ ਸਾਧ ਮਿਲਿਓ ਬੜ ਭਾਗੀ, ਸਭ ਕਿਲ ਵਿਖ ਗਏ ਗਵਾਜਾ। ਸਤਿਗੁਰ ਸਾਹੋ ਪਾਇਆ ਬੜ ਦਾਣਾ, ਹਰ ਕੀਏ ਬਹੁ ਗੁਣ ਸਾਜਾ। ਜਿਨ ਕਉ ਕਿਰਪਾ ਕਰੀ ਜਗ ਜੀਵਨ, ਹਾਰੇ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਨ ਕਉ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਦ ਪਾਵਨ ਭਗਤ ਵਸਲ ਕਿਰਪਾ ਨਿਧਾਨ, ਮੇਰਾ ਦੇ ਖਜ਼ਾਨੇ ਜੋਤੀ ਸਰੂਪ ਗਰੀਬ ਨਵਾਜ ਪਾਤਸ਼ਾਹ ਜੁਗ ਜੁਗ ਅਟਲ ਚਾਵਲ ਛੱਤਰ ਤੱਕ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਗੁਰਜੁੜ ਬੈਠੀ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਦੇ ਦੱਸੇ ਸਰੂਪ ਦਸਾਂ ਪਾਤਸ਼ਾਹਾਂ ਦੇ ਆਤਮ ਜੋ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ। ਅੰਮ੍ਰਿਤ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਬਖਸ਼ੇ। ਮਹਾਰਾਜ ਦੀ ਪਵਿੱਤਰ ਹਜ਼ੂਰੀ ਵਿੱਚ ਵਾਹਿਗੁਰੂ ਮੰਤਰ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ, ਉਪਰੰਤ ਆਸਾ ਜੀ ਵਾਰ ਦੇ ਕੀਰਤਨ ਸਮੇਤ ਸ਼ਬਦਾਂ ਚੱਕਿਆਂ ਦੇ ਗੁਰਮੁਖਾਂ ਤੋਂ ਆਪ ਜੀ ਨੇ ਸਰਵਣ ਕੀਤੇ ਲਾਭ ਪ੍ਰਾਪਤ ਕੀਤਾ ਹੈ ਜੀ। ਅੰਮ੍ਰਿਤ ਵੇਲੇ ਦੇ ਹੁਕਮਨਾਮੇ ਦੀ ਦਾਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ੀ ਹੈ। ਗੁਰੂ ਘਰ ਦੀ ਮਰਿਆਦਾ ਅਨੁਸਾਰ ਬਖਸ਼ੇ ਹੋਏ ਸਮੇਂ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਵਿਚਾਰ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੈ ਸ੍ਰੀ ਮਹੱਲਾ ਚੌਥਾ।
ਜੈ ਸ੍ਰੀ ਰਾਗ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ।
ਜਿਨ ਹਰ ਹਿਰਦੈ ਨਾਮ ਨਾ ਵਸਿਓ,
ਜਿਨ੍ਹਾਂ ਨੇ ਸੰਸਾਰ ਤੇ ਮਨੁੱਖਾ ਜਨਮ ਲੈ ਕੇ ਨਾਮ ਨਹੀਂ ਜਪਿਆ, ਜਿਨ੍ਹਾਂ ਦੇ ਹਿਰਦੇ ਵਿੱਚ ਸਾਧ ਸੰਗਤ ਜੀ ਨਾਮ ਦੀ ਕੋਈ ਪ੍ਰੀਤੀ ਨਹੀਂ, ਉਹਨਾਂ ਨਾਮਹੀਣ ਪੁਰਸ਼ਾਂ ਦਾ ਜ਼ਿਕਰ ਕਰਦਿਆਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇਹ ਫਰਮਾਨ ਕੀਤਾ ਹੈ ਭਾਈ ਉਹਨਾਂ ਨੂੰ ਅਸਲ ਵਿੱਚ ਸੰਸਾਰ ਤੇ ਜਨਮ ਹੀ ਨਹੀਂ ਸੀ ਲੈਣਾ ਚਾਹੀਦਾ। ਕੁਝ ਐਸੇ ਨਾਮ ਦੇ ਵਿਰੋਧੀ, ਕੁਝ ਪਾਪ ਆਤਮਾਵਾਂ, ਕੁਝ ਸਤਸੰਗ ਜੀ ਨਿਖਿਤ ਕਰਮਾਂ ਨੂੰ ਕਰਨ ਵਾਲੇ, ਉਹਨਾਂ ਦੀ ਬਾਬਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਚਨ ਕੀਤੇ ਭਾਈ ਉਹਨਾਂ ਦਾ ਸੰਸਾਰ ਤੇ ਆਣ ਕੇ ਮਨੁੱਖਾ ਜਨਮ ਲੈ ਕੇ ਦੱਸੋ ਕਿਹੜਾ ਕਰਮ ਸੀ ਜਿਸ ਨੂੰ ਫਲਾਇਆ ਜਾਵੇ। ਮਹਾਰਾਜ ਦੇ ਵਚਨ ਨੇ ਸਰੀਰਾ ਮੇਰਿਆ ਇਸ ਜਗ ਮੈਂ ਆਇਆ, ਕਿਆ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਇਹਦੇ ਦੱਸ ਕਦੀ ਪੁੱਛਿਆ ਆਪਣੇ ਆਪ ਨੂੰ ਭਾਈ ਤੈਨੂੰ ਮਨੁੱਖਾ ਸਰੀਰ ਪਰਮਾਤਮਾ ਨੇ ਦਿੱਤਾ ਸੀ, ਕੀ ਕਰਮ ਕਮਾਇਆ ਤੂੰ ਇਸ ਮਨੁੱਖਾ ਸਰੀਰ ਦੀ ਪ੍ਰਾਪਤੀ ਕਰਕੇ। ਜਿਸ ਪਰਮਾਤਮਾ ਨੇ ਇਹ ਸ੍ਰਿਸ਼ਟੀ ਰਚੀ ਤੇ ਉਹਨੇ ਤੇਰੇ ਵੀ ਸਰੀਰ ਨੂੰ ਇਹਦੀ ਬਣਤਰ ਬਣਾ ਕੇ ਇਹਦੇ ਵਿੱਚ ਜਿੰਦ ਪਾਈ, ਸਵਾਸ ਪਾਏ, ਉਹਨੂੰ ਕਦੀ ਮਨ ਚ ਵਸਾਉਣ ਦਾ ਯਤਨ ਕੀਤਾ ਕਿ ਨਹੀਂ? ਜੇ ਨਹੀਂ ਕੀਤਾ ਤੇ ਫਿਰ ਸਾਧ ਸੰਗਤ ਜੀ ਉਹਨਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਖੇਧੀ ਆਖਿਆ
ਤਿੰਨ ਮਾਤ ਕੀਜੈ ਹਰ ਬਾਂਝਾ।
ਕਹਿੰਦੇ ਉਸ ਐਸੇ ਜਿਹੜਾ ਮਨੁੱਖ ਸੀ ਜਿਹਨੇ ਨਾਮ ਨਹੀਂ ਸੀ ਸੰਸਾਰ ਦੇ ਆਣ ਕੇ ਜਪਣਾ, ਐਸੇ ਮਨੁੱਖ ਨੂੰ ਜਨਮ ਨਹੀਂ ਸੀ ਲੈਣਾ ਚਾਹੀਦਾ, ਅਥਵਾ ਉਹਦੀ ਮਾਂ ਨੂੰ ਬਾਂਝ ਹੀ ਰਹਿਣਾ ਚਾਹੀਦਾ ਸੀ, ਐਸੇ ਮਨੁੱਖ ਨੂੰ ਜਨਮ ਹੀ ਨਾ ਦਿੰਦੇ। ਹਾਲਾਂਕਿ ਮਾਂ ਦਾ ਤਾਂ ਸਾਧ ਸੰਗਤ ਜੀ ਕੋਈ ਕਸੂਰ ਨਹੀਂ, ਬੱਚੇ ਨੇ ਜਨਮ ਲੈ ਕੇ ਨਾਮ ਜਪਣਾ ਕਿ ਨਹੀਂ ਜਪਣਾ, ਪਰ ਇਹ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਇਸ ਲਈ ਕੀਤਾ ਭਾਈ ਉਸ ਬੱਚੇ ਨੂੰ ਜਨਮ ਦੇਣ ਨੂੰ ਜਿਹਨੇ ਨਾਮ ਦੀ ਵਿਰੋਧਤਾ ਕਰਨੀ ਆ, ਜਿਹੜੇ ਪਾਪ ਆਤਮਾ, ਜਿਹਨੇ ਨਖਿਤ ਕਰਮ ਕਰਨੇ ਆ, ਜਿਹਨੇ ਪਾਪਾਂ ਰੱਤੀ ਕਰਮੀ ਸਾਰੀ ਉਮਰ ਕਰਨੇ ਆ, ਉਹ ਜਨਮ ਨਾ ਲੈਂਦਾ ਤੇ ਚੰਗਾ ਸੀ, ਜਨਮ ਤੇ ਮਾਤਾ ਕਰਕੇ ਲਿਆ ਨਾ। ਇਸ ਕਰਕੇ ਆਖਿਆ ਉਹ ਮਾਂ ਜਨਮ ਦਿੰਦੀ ਨਾ, ਬਾਂਝ ਰਹਿੰਦੀ ਕਿਤੇ ਚੰਗਾ ਸੀ, ਜੇ ਉਹਨੇ ਨਾਮ ਨਹੀਂ ਸੀ ਜਪਣਾ, ਜੇ ਪਾਪ ਕਰਮੀ ਸਾਰੀ ਉਮਰ ਆਣ ਕੇ ਇੱਥੇ ਕਰਨੇ ਸਨ। ਕਬੀਰ ਸਾਹਿਬ ਦਾ ਵੀ ਬਚਨ ਹੈ ਸਾਧ ਸੰਗਤ ਜੀ ਅੰਮ੍ਰਿਤ ਬਾਣੀ ਅੰਦਰ, ਉਹਨਾਂ ਵਚਨ ਕੀਤੇ ਕਹਿੰਦੇ ਜਿਸ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸ ਨਾ ਭਈ ਮਹਿਤਾਰੀ। ਕਹਿੰਦੇ ਜਿਸ ਦੀ ਕੁਲ ਵਿੱਚ ਬੱਚੇ ਨੇ ਪੈਦਾ ਹੋ ਕੇ ਨਾਮ ਨਾਲ ਪ੍ਰੇਮ ਨਹੀਂ ਸੀ ਕਰਨਾ, ਜਪਣਾ ਨਹੀਂ ਸੀ, ਵਿਚਾਰ ਨਹੀਂ ਸੀ ਕਰਨੇ, ਫਿਰ ਉਹ ਮਾਂ ਤਾਂ ਚੰਗਾ ਸੀ, ਵਿਧਵਾ ਹੋ ਜਾਂਦੀ, ਭਾਵ ਜਨਮ ਦਿੰਦੀ ਨਾ ਬੱਚੇ ਨੂੰ। ਜਿਸ ਨਾਲ ਰਾਮ ਭਗਤ ਨੇ ਸਾਧੀ, ਦੂਸਰੇ ਥਾਂ ਦੇ ਬਚਨ ਜਨਮਤ ਕਸ ਨਾ ਮੂਹ ਅਪਰਾਧੀ। ਕਹਿੰਦੇ ਜਿਸ ਨੇ ਮਨੁੱਖਾ ਜਨਮ ਪ੍ਰਾਪਤ ਕੀਤਾ ਤੇ ਕੋਈ ਭਗਤੀ, ਕੋਈ ਨਿਤਨੇਮ, ਕੋਈ ਬੰਦਗੀ, ਕੋਈ ਨਾਮ ਜਪਣ ਵਾਲੀ ਕਿਰਿਆ ਨਹੀਂ ਕੀਤੀ, ਉਹ ਜਨਮ ਵੇਲੇ ਕਿਉਂ ਨਾ ਮਰ ਗਿਆ? ਅਪਰਾਧੀ ਸੀ, ਉਹਨੇ ਫਿਰ ਕਰਨਾ ਕੀ ਸੀ ਸੰਸਾਰ ਤੇ? ਜਿਹਨੇ ਐਸਾ ਹਰ ਨਾਮ ਨਾ ਚੇਤੇ ਉਸੇ ਕਾਹਦੇ ਜਾਗਾ ਇਹ ਰਾਮ ਰਾਜ, ਕਿਉਂ ਆਏ ਸੰਸਾਰ ਤੇ ਜੇ ਨਾਮ ਹੀ ਨਹੀਂ ਸੀ ਜਪਣਾ ਤੇ? ਇਹਦਾ ਅਰਥ ਹੈ ਸਤਸੰਗ ਜੀ ਜੀਵਨ ਦਾ ਜਿਹੜਾ ਮੁੱਖ ਨਿਸ਼ਾਨਾ, ਜਿਹੜਾ ਮੁੱਖ ਏਮ, ਜਿਹੜਾ ਮਨੋਰਥ ਹੈ ਜੀਵਨ ਦਾ, ਉਹ ਹੈ ਪਰਮਾਤਮਾ ਦਾ ਨਾਮ ਜਪਣਾ। ਜੇ ਮਨੁੱਖਾ ਸਰੀਰ ਦੀ ਪ੍ਰਾਪਤੀ ਹੋਈ, ਨਾਮ ਕੋਈ ਨੀ ਜਪਿਆ, ਤੇ ਫਿਰ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਜਿਨ ਹਰ ਹਿਰਦੈ ਨਾਮ ਨਾ ਜਪਿਓ ਤਿੰਨ ਮਾਤ ਕੀਜੇ ਹਰ ਬਾਂਝਾ। ਉਹਦੀ ਮਾਂ ਨੂੰ ਬਾਂਝ ਰਹਿਣਾ ਚਾਹੀਦਾ ਸੀ, ਫਿਰ ਉਹ ਨਾ ਜਨਮ ਦਿੰਦੀ ਐਸੇ ਬੱਚੇ ਨੂੰ ਜਿਹਨੇ ਨਾਮ ਦੀ ਵਿਰੋਧਤਾ ਕਰਨੀ ਸੀ ਪੈਦਾ ਹੋ ਕੇ, ਜਿਹਨੇ ਪਾਪ ਕਰਮ ਹੀ ਕਰਨੇ ਸਨ, ਉਹਦੀ ਮਾਂ ਜਨਮ ਹੀ ਨਾ ਦਿੰਦੀ ਤੇ ਚੰਗੀ ਗੱਲ ਸੀ? ਹੋਰ ਵਿਦਵਾਨਾਂ ਨੇ ਸਤਸੰਗ ਜੀ ਦੇ ਪ੍ਰਥਾਏ ਬਚਨ ਕੀਤੇ ਆ, ਜਿਵੇਂ ਸੂਰਦਾਸ ਜੀ ਨੇ ਸਮੁੰਦਰੀ ਗ੍ਰੰਥ ਵਿੱਚ ਸਤਸੰਗ ਜੀ ਲਿਖਿਆ, ਕਹਿੰਦੇ ਜਨਨੀ ਜਨੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਜ ਰਹੇ ਕਾਹੇ ਗਵਾਵੇ ਨੂਰ। ਕਹਿੰਦੇ ਜੇ ਮਾਂ ਨੇ ਜਨਮ ਦੇਣਾ ਤੇ ਫਿਰ ਜਾਂ ਤਾਂ ਦੇਵੇ ਭਗਤ ਨੂੰ ਜਿਹਨੇ ਭਗਤੀ ਕਰਨੀ ਆ, ਜਾਂ ਫਿਰ ਦਾਤੇ ਨੂੰ ਜਿਹੜਾ ਕੋਈ ਪਰਉਪਕਾਰ ਕਰੇ, ਕੋਈ ਦਾਨ ਕਰ ਸਕੇ, ਕਿਸੇ ਦੇ ਕੰਮ ਆਵੇ, ਤੇ ਜਾਂ ਫਿਰ ਸੂਰਮੇ ਨੂੰ ਧਰਮ ਯੁੱਧ ਕਰੇ, ਆਪਣੇ ਧਰਮ ਦੀ ਰਾਖੀ ਕਰੇ, ਆਪਣੀ ਕੌਮ ਦੀ, ਆਪਣੇ ਦੇਸ਼ ਦੀ ਰਾਖੀ ਕਰੇ। ਜੇ ਇਹ ਤਿੰਨੇ ਕਰਮ ਨਹੀਂ ਸਨ ਕਰਨੇ ਤੇ ਫਿਰ ਕਹਿੰਦੇ ਚੰਗੀ ਗੱਲ ਸੀ, ਮਾਂ ਬਾਜ ਰਹਿੰਦੇ, ਆਪਣਾ ਜੋਬਨ ਨਾ ਖਰਾਬ ਕਰਦੀ, ਕਾਹੇ ਗਵਾਵੇ ਨੂਰ। ਪੰਡਿਤ ਗੁਲਾਬ ਸਿੰਘ ਜੀ ਨੇ ਲਿਖਿਆ ਸਤਸੰਗ ਜੀ ਬਹੁਤ ਸੋਹਣਾ ਇਹਦੇ ਪ੍ਰਥਾਏ, ਉਹ ਕਹਿੰਦੇ ਨੇ ਹਰ ਨਾਮ ਭਜੇ ਜਗ ਭੀਤਰ ਜੋ ਜਨਨੀ ਸੁੱਤ ਜਾਬਿਦ ਉਹ ਉਪਜਾਏ। ਕਹਿੰਦੇ ਜਿਹਨੇ ਸੰਸਾਰ ਤੇ ਆਣ ਕੇ ਭਗਤੀ ਕਰਨੀ ਸੀ, ਨਾਮ ਜਪਣਾ ਸੀ, ਜਨਨੀ ਕਹਿੰਦੇ ਮਾਂ ਨੂੰ, ਕਹਿੰਦੇ ਮਾਂ ਨੂੰ ਐਸਾ ਪੁੱਤਰ ਪੈਦਾ ਕਰਨਾ ਚਾਹੀਦਾ ਸੀ। ਹਰ ਨਾਮ ਭਜੇ ਜਗ ਭੀਤਰ ਜੋ ਜਨਨੀ ਸੁੱਤ ਬਿਦ ਜਾ ਕੋ ਉਪਜਾਏ, ਅਥਵਾ ਜਨਨੀ ਸੁੱਤ ਸੋਏ ਜਣੇ। ਕਹਿੰਦੇ ਜਾਂ ਫਿਰ ਮਾਂ ਐਸੇ ਪੁੱਤਰ ਨੂੰ ਜਨਮ ਦਿੰਦੀ ਰਣ ਭੀਤਰ ਜੋ ਅਰਕੇ ਦਲਕਾਏ, ਅਰਕੇ ਦੇ ਵੈਰੀ ਨੂੰ, ਜਾਂ ਫਿਰ ਲੜਾਈ ਦੇ ਮੈਦਾਨ ਵਿੱਚ ਸਤਸੰਗ ਜੀ ਵੈਰੀਆਂ ਦਾ ਨਾਸ਼ ਕਰਦਾ, ਧਰਮ ਯੁੱਧ ਕਰਦਾ, ਆਪਣੇ ਦੇਸ਼ ਦੀ ਰਾਖੀ ਕਰਦਾ, ਆਪਣੇ ਧਰਮ ਦੀ, ਆਪਣੇ ਗੁਰੂਆਂ ਦੇ ਅਸੂਲਾਂ ਦੀ ਰਾਖੀ ਕਰਦਾ ਤੇ ਵੈਰੀਆਂ ਦਾ ਨਾਸ਼ ਕਰਦਾ। ਜਾਂ ਫਿਰ ਸੰਸਾਰ ਤੇ ਨਾਮ ਜਪਦਾ, ਉਸ ਪੁੱਤਰ ਨੂੰ ਮਾਂ ਜਨਮ ਦਿੰਦੇ, ਜਾਂ ਫਿਰ ਉਹ ਸਤਸੰਗ ਜੀ ਸੂਰਮਗਤੀ ਨਾਲ ਧਰਮ ਯੁੱਧ ਕਰਦਾ, ਉਸ ਪੁੱਤਰ ਨੂੰ ਮਾਂ ਜਨਮ ਦਿੰਦੇ, ਜਾਂ ਫਿਰ ਕਹਿੰਦੇ ਨੇ ਸਿਰ ਲੋ ਧਨ ਦਾਨ ਕਰੇ ਜਗ ਮੈਂ ਸ਼ੁਭ, ਕਹਿ ਜਨਣੀ ਸੁੱਤ ਜੋ ਲਿਪਜਾਏ। ਕਹਿੰਦੇ ਜਾਂ ਤੇ ਫਿਰ ਆਪਣੀ ਜਾਨ ਤੱਕ, ਆਪਣੇ ਸਿਰ ਤੱਕ, ਆਪਣੇ ਪ੍ਰਾਣਾਂ ਤੱਕ ਸਭ ਆਪਣਾ ਧਨ ਦਾ ਉਹ ਦਾਨ ਕਰਨ ਦੀ ਇੱਛਾ ਰੱਖਦਾ ਹੁੰਦਾ, ਦਾਨੀ ਹੁੰਦਾ ਹਰੀਚੰਦ ਵਰਗਾ।
ਸੂਰਮਾ ਦਾ ਜਾਂ ਫਿਰ ਬਾਬੇ ਦੀਪ ਸਿੰਘ ਵਰਗਾ ਧਰਮ ਦੀ ਰੱਖਿਆ ਵਾਸਤੇ ਸਤਸੰਗ ਜੀ ਫਿਰ ਸੂਰਮ ਗਤੀ ਨਾਲ ਲੜਦਾ। ਕਹਿੰਦੇ ਨੇ ਸਿਰ ਲੋ ਧਨ ਦਾਨ ਕਰਿਆ ਜਗ ਮੈਂ ਸੁਭ ਕਹਿ ਜਾਣੀ ਸੁਤ ਜੋ ਨੇ ਪਜਾਏ ਇਨ ਤੀਨ ਬਿਨਾ ਕ੍ਰਿਮ ਕੇ ਸੁਤ ਕੇ ਹਿੱਤ। ਕਹਿੰਦੇ ਜੋਬਰ ਕਾਹਿਆ ਕਾਜ ਗਵਾਏ ਪੰਡਿਤ ਗੋਪਾਲ ਸਿੰਘ ਜੀ ਨੇ ਲਿਖਿਆ ਸਤਸੰਗ ਜੀ ਉਹ ਕਹਿੰਦੇ ਨੇ ਇਹਨਾਂ ਤਿੰਨਾਂ ਤੋਂ ਬਿਨਾਂ ਜਿਹੜਾ ਬੱਚੇ ਨੂੰ ਜਨਮ ਦੇਣਾ ਸੀ ਉਹ ਸਮਝ ਲਓ ਵੀ ਜਿਵੇਂ ਬਾਕੀ ਕੀੜਿਆਂ ਮਕੌੜਿਆਂ ਤੇ ਨੀ ਬੱਚੇ ਜਿਨ੍ਹਾਂ ਦਾ ਕੋਈ ਸਤਸੰਗ ਜੀ ਕਰਮ ਗਿਣਤੀ ਵਿੱਚ ਹੀ ਨਹੀਂ ਆਉਣਾ। ਇਨ ਤੀਨ ਬਿਨਾ ਕ੍ਰਿਮ ਕੇ ਸੁੱਤ ਕੇ ਹਿੱਤ। ਕ੍ਰਿਮ ਕਹਿੰਦੇ ਕੀੜੇ ਨੂੰ। ਜੋਬਨ ਕਾਹਿਆ ਕਾਜ ਗਵਾਏ ਕਹਿੰਦੇ ਕਿਉਂ ਜੋਬਨ ਗਵਾਉਣਾ ਸੀ ਕਿਉਂ ਆਪਣੀ ਜਵਾਨੀ ਖਰਾਬ ਕਰਨੀ ਸੀ। ਜਾਂ ਦੇ ਪੁੱਤਰ ਜਿਹੜਾ ਪੈਦਾ ਹੋਇਆ ਉਹ ਭਗਤੀ ਕਰਦਾ ਜਾਂ ਫਿਰ ਸੂਰਮਾ ਹੁੰਦਾ ਜਾਂ ਦਾਤਾ ਹੁੰਦਾ ਜੇ ਤਿੰਨੇ ਕੰਮ ਨਹੀਂ ਸੀ ਕਰਨੇ ਨਾਮ ਵੀ ਨੀ ਜਪਣਾ ਸਤ ਸੰਗਤ ਨਹੀਂ ਕਰਨੀ ਕੋਈ ਰੱਬੀ ਅਸੂਲਾਂ ਤੇ ਪਹਿਰਾ ਨਹੀਂ ਦੇਣਾ ਕੋਈ ਧਰਮ ਯੁੱਧ ਨਹੀਂ ਕਰਨਾ ਕਿਸੇ ਦੇ ਕੰਮ ਨਹੀਂ ਆਉਣਾ ਕੋਈ ਪਰਉਪਕਾਰ ਨਹੀਂ ਕਰਨਾ ਕਦੀ ਦਾਨ ਨਹੀਂ ਕਰਨਾ। ਫਿਰ ਕਹਿੰਦੇ ਨੇ ਉਹ ਮਾਂ ਐਸੇ ਪੁੱਤਰ ਨੂੰ ਜਨਮ ਨਾ ਦਿੰਦੀ ਤੇ ਕਿਤੇ ਚੰਗਾ ਸੀ। ਜਿਨ ਹਰ ਹਿਰਦੈ ਨਾਮ ਨਾ ਵਸਿਓ ਤੇ ਮਾਤ ਕੀਜੇ ਹਰ ਬਾਂਝਾ। ਕਹਿੰਦੇ ਉਹਦੀ ਮਾਂ ਬਾਂਝ ਰਹਿੰਦੀ ਚੰਗਾ ਸੀ ਜੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਨਾਲ ਸਾਧ ਸੰਗਤ ਜੀ ਕੋਈ ਪ੍ਰੇਮ ਹੀ ਨਹੀਂ ਸੀ ਕਰਨਾ ਕੋਈ ਨਾਮ ਨਾਲ ਪ੍ਰੀਤੀ ਨਹੀਂ ਸੀ ਕੋਈ ਖਿੱਚੀ ਨਹੀਂ ਸੀ ਨਾਮ ਵਾਲੇ ਪਾਸੇ ਨੂੰ ਤੇ ਫਿਰ ਜਨਮ ਲੈਣ ਦਾ ਲਾਭ ਕੀ ਸੀ। ਇਹ ਸੀ ਉਹਨਾਂ ਦੀ ਗੱਲ ਜਿਨ੍ਹਾਂ ਨੇ ਆਪਣਾ ਸਾਧ ਸੰਗਤ ਜੀ ਜੀਵਨ ਵਿਅਰਥ ਗਵਾਇਆ ਜਿਹੜੇ ਨਾਮ ਦੇ ਵਿਰੋਧੀ ਸਨ ਪਾਪ ਕਰਮ ਕਰਨ ਵਾਲੇ ਪਰ ਜਿਹਨਾਂ ਸੰਸਾਰ ਤੇ ਆਣ ਕੇ ਨਾਮ ਜਪਿਆ ਉਹਨਾਂ ਦੀ ਉਸਤਤ ਵੀ ਮਹਾਰਾਜ ਨੇ ਬਹੁਤ ਕੀਤੀ। ਹਜ਼ੂਰ ਦੇ ਬਚਨ ਨੇ ਆਪ ਲੀਏ ਲੜਦਾਏ ਦਰ ਦਰਵੇਸ਼ ਸੇ ਤਿੰਨ ਧਨ ਜਿਹੜੇ ਦੀ ਮਾਓ ਆਏ ਸਫਲ ਸੇ। ਕਹਿੰਦੀ ਉਹਨਾਂ ਦਾ ਆਉਣਾ ਸਫਲਾ ਜੇ ਤੇ ਐਸੇ ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ ਨੂੰ ਵੀ ਮੱਥਾ ਟੇਕਣਾ ਚਾਹੀਦਾ ਉਹਨੂੰ ਧਨ ਕਹਿਣਾ ਚਾਹੀਦਾ ਜਿਹਦੇ ਬੱਚੇ ਨੇ ਕਿਸੇ ਨੇ ਨਾਮ ਜਪ ਲਿਆ। ਤਿੰਨ ਧਨ ਜਿਹੜੇ ਦੀ ਮਾਓ ਆਏ ਸਫਲ ਸੇ ਉਹਨਾਂ ਦਾ ਹੀ ਆਉਣਾ ਸਫਲ ਸੀ। ਜਿਨ੍ਹਾਂ ਨੇ ਆ ਕੇ ਸੰਸਾਰ ਤੇ ਨਾਮ ਜਪ ਕੇ ਆਪਣਾ ਜੀਵਨ ਸਫਲਾ ਕੀਤਾ ਉਹ ਕਦੇ ਆਪ ਹੀ ਨਹੀਂ ਤਰੇ ਉਹਨਾਂ ਦੇ ਸੰਗੀ ਸਾਥੀ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੀ ਕੁਲ ਉਹਨਾਂ ਦੀ ਵੰਸ਼ ਸਾਰੀ ਤਰ ਜਾਂਦੀ ਹੈ। ਇਸ ਕਰਕੇ ਕਹਿੰਦੇ ਨਾਮ ਜਪਣ ਵਾਲੇ ਭਗਤ ਪੁੱਤਰ ਨੂੰ ਪੈਦਾ ਕੀਤਾ ਤੇ ਮਾਂ ਨੂੰ ਨਮਸਕਾਰ ਕਰੋ ਉਸ ਮਾਂ ਨੂੰ ਵੀ ਧੰਨ ਆਖੋ। ਕਹਿੰਦੇ ਧੰਨ ਜਨਨੀ ਜਨ ਜਾਇਆ ਧੰਨ ਪਿਤਾ ਪ੍ਰਧਾਨ ਉਹ ਧੰਨ ਜੇ ਮਾਂ ਜਿਹਨੇ ਐਸੇ ਪੁੱਤਰ ਨੂੰ ਜਨਮ ਦਿੱਤਾ ਜਿਹੜਾ ਬੰਦਗੀ ਕਰਨ ਵਾਲਾ ਭਗਤੀ ਕਰਨ ਵਾਲਾ ਕੋਈ ਨਿਤਨੇਮੀ ਆ ਉਹਦਾ ਪਿਤਾ ਵੀ ਧੰਨ ਜੇ ਉਹਦੇ ਪਿਤਾ ਨੂੰ ਵੱਡਾ ਆਖੋ ਪ੍ਰਧਾਨ ਦਾ ਅਥਿਆ ਵੱਡਾ ਉਹਨੂੰ ਸਿਆਣਾ ਆਖੋ। ਫਿਰ ਕਹਿੰਦੇ ਧੰਨ ਸੋ ਵੰਸ਼ ਧੰਨ ਸੋ ਪਿਤਾ ਧੰਨ ਸੋ ਜਨਨੀ ਜਿਨ ਸੁੱਤ ਜਣਿਆ ਮਾਏ। ਕਹਿੰਦੇ ਨੇ ਉਹਦੀ ਵੰਸ਼ ਧੰਨ ਉਹਦੀ ਕੁਲ ਧੰਨ ਉਹਦਾ ਪਿਤਾ ਧੰਨ ਉਹਦੀ ਮਾਂ ਧੰਨ। ਜਿਹਨੇ ਨਾਮ ਜਪਿਆ ਉਹਦੀ ਮਾਂ ਨੂੰ ਵੀ ਸਤਸੰਗ ਜੀ ਨਮਸਕਾਰ ਆਖੀ ਆ। ਪਰ ਜੇ ਨਾਮ ਨਹੀਂ ਜਪਿਆ ਫਿਰ ਹਜ਼ੂਰ ਨੇ ਬਚਨ ਕੀਤੇ ਜਿਨ੍ਹਾਂ ਹਰ ਹਿਰਦੈ ਨਾਮ ਨਾ ਵਸਿਓ ਤਿੰਨ ਮਾਤ ਕੀਜੇ ਹਰ ਬਾਂਝਾ। ਇਹਦਾ ਅਰਥ ਇਹ ਨਾ ਲੈਣਾ ਵੀ ਮਾਂ ਨੂੰ ਮਾੜਾ ਆਖਿਆ ਦੂਜੇ ਪਰੇ ਮਾਂ ਨੂੰ ਚੰਗਾ ਵੀ ਬਹੁਤ ਆਖਿਆ ਉਹਨੂੰ ਨਮਸਕਾਰ ਵੀ। ਮਾਂ ਨੂੰ ਸਿਰਫ ਇਸ ਲਈ ਆਖਿਆ ਬਾਂਝ ਰਹਿੰਦੀ ਭਾਈ ਸਾਹਿਬ ਸੰਗਤ ਜੀ ਮਾਂ ਦੁਆਰਾ ਪੁੱਤਰ ਨੇ ਜਨਮ ਲਿਆ ਜੇ ਪੁੱਤਰ ਨੇ ਆਣ ਕੇ ਪਾਪ ਕਰਮ ਹੀ ਕਰਨੇ ਆ ਚੰਗੀ ਗੱਲ ਸੀ ਮਾਂ ਜਨਮ ਨਾ ਦਿੰਦੀ ਉਹਨੂੰ। ਸੋ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਕਹਿੰਦੇ ਨੇ ਭਾਈ ਨਾਮ ਜਪਣਾ ਅਸਲ ਵਿੱਚ ਜੀਵਨ ਦਾ ਮਨੋਰਥ ਹੈ। ਜੇ ਕੋਈ ਆਪਣੇ ਜੀਵਨ ਦਾ ਨਿਸ਼ਾਨਾ ਸਮਝੇ ਭਾਈ ਮਨੁੱਖਾ ਸਰੀਰ ਦਾ ਮੇਰੇ ਦਾ ਏਮ ਕੀ ਹੈ ਉਹ ਆ ਸਤਸੰਗ ਜੀ ਪਰਮੇਸ਼ਰ ਦਾ ਨਾਮ ਜਪਣਾ ਧਰਮ ਦੀ ਕਿਰਤ ਕਰਨੀ ਵੰਡ ਕੇ ਛਕਣਾ। ਇਹ ਤਿੰਨ ਉਪਦੇਸ਼ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤੇ ਕਹਿੰਦੇ ਕਿਰਤ ਧਰਮ ਦੀ ਕਰ ਸਵੇਰੇ ਸ਼ਾਮ ਨਾਮ ਜਪਿਆ ਕਰ ਤੇ ਵੰਡ ਕੇ ਛਕ ਉਸ ਜਪੇ ਨਾਮ ਨੂੰ ਵੀ ਆਪਣੀ ਕਿਰਤ ਕਮਾਈ ਨੂੰ ਸਫਲੀ ਕਰਨ ਵਾਸਤੇ ਵੀ ਲੋੜਵੰਦਾਂ ਦੀ ਸਹਾਇਤਾ ਕਰਿਆ ਕਰ ਤੂੰ।
ਤਿੰਨ ਸੁਮੀ ਦੇਹੇ ਫਿਰਹੇ ਬਿਨ ਨਾਵੈ।
ਕਹਿੰਦੇ ਜਿਹਨਾਂ ਨਾਮ ਨੀ ਨਾ ਜਪਿਆ ਨਾਮ ਤੋਂ ਬਿਨਾਂ ਸਾਧ ਸੰਗਤ ਜੀ ਦੇਹ ਭਾਵੇਂ ਕਿੰਨੀ ਸੋਹਣੀ ਆ ਕਿੰਨੀ ਬਲ ਵਾਲੀ ਕਿੰਨੀ ਸੁੰਦਰ ਆ ਮਨੁੱਖਾ ਹੀ ਹੈ ਪਰ ਕਹਿੰਦੇ ਸੁਣੀ ਤੁਰੀ ਫਿਰਦੀ ਇਸ ਦੇਹ ਦਾ ਕੋਈ ਅਰਥ ਹੀ ਨਾ ਤੂੰ ਸਮਝ ਜੇ ਪ੍ਰਮਾਤਮਾ ਦਾ ਨਾਮ ਨੀ ਜਪਿਆ ਤਾਂ।
ਹੋਏ ਖੱਪ ਖੱਪ ਮੋਏ ਕਰਾਂਝਾ
ਕਰਾਂਝਾ ਹੁੰਦਾ ਸਾਧ ਸੰਗਤ ਜੀ ਖਿਜਣਾ ਖਿਜਣਾ ਖੱਪਣਾ। ਕਹਿੰਦੇ ਨੇ ਖੱਪ ਖੱਪ ਕੇ ਕ੍ਰਿਜ ਕੇ ਕਟੀਏ ਵਿੱਚ ਧੰਦਿਆਂ ਵਿੱਚ ਹੀ ਉਹਨਾਂ ਨੇ ਸਾਰੀ ਆਪਣੀ ਉਮਰ ਬਤੀਤ ਕਰ ਦਿੱਤੀ ਜਿਨ੍ਹਾਂ ਦੀ ਦੇਹ ਸੀ ਤੇ ਮਨੁੱਖਾ ਪਰ ਨਾਮ ਦਾ ਵਿੱਚ ਗਿਣਕਾ ਮਾਤਰ ਕਿਤੇ ਵੀ ਨਹੀਂ ਸੀ ਸਾਰੀ ਉਮਰ ਵਿੱਚ ਸਾਰੀ ਜ਼ਿੰਦਗੀ ਵਿੱਚ ਨਾਮ ਵਾਲੀ ਗੱਲ ਚੱਲੀ ਨਾ। ਕਹਿੰਦੇ ਉਹਨਾਂ ਦੀ ਦੇਹ ਸੁਣੀ ਹੈ ਨਾਮ ਤੋਂ ਬਿਨਾਂ ਜਿਵੇਂ ਸੁਣੀਏ ਘਰ ਦਾ ਸਾਧ ਸੰਗਤ ਜੀ ਪੰਛੀਆਂ ਨੂੰ ਵੀ ਕੋਈ ਲਾਭ ਨਹੀਂ ਹੁੰਦਾ ਕੋਈ ਅਤਿਥੀ ਆ ਜਾਵੇ ਉਹਦੀ ਤੇ ਭਲਾ ਗੱਲ ਕੀ ਕਰਨੀ ਹੈ। ਮਹਾਰਾਜ ਦੇ ਵਜੋਂ ਕਹਿੰਦੇ ਸੁਣੀਏ ਘਰ ਕਾ ਪਾਉਣਾ ਜੇ ਉਹ ਆਇਆ ਤੇ ਉਹ ਜਾਏ ਸੁਣੀਏ ਘਰ ਚ ਪ੍ਰਾਹੁਣਾ ਆ ਜਾਏ ਤੇ ਪਾਣੀ ਦੇਣ ਵਾਲਾ ਵੀ ਕੋਈ ਨੀ ਜਿਵੇਂ ਆਇਆ ਉਸੇ ਤਰ੍ਹਾਂ ਪਿਆਸਾ ਤੇ ਭੁੱਖਾ ਮੁੜ ਜਾਏਗਾ। ਜੇ ਦੇਹ ਸੁਣੀ ਹੈ ਨਾਮ ਤੋਂ ਬਿਨਾਂ ਇਸ ਦੇਹ ਦਾ ਕੋਈ ਲਾਭ ਨਹੀਂ ਜੇ ਕਿਸੇ ਦੇ ਪਰਉਪਕਾਰ ਹਿੱਤ ਵੀ ਕੰਮ ਨਹੀਂ ਆਵੇਗੀ ਕੀ ਕਰੇਗਾ ਸਰੀਰ ਦਾ। ਜਿਹਦੇ ਨਾਲ ਦਰਸਾ ਸਿੰਘ ਜੀ ਮਹਾਰਾਜ ਨੇ ਪੰਛੀਆਂ ਤੇ ਪਸ਼ੂਆਂ ਨੂੰ ਚੰਗੇ ਆਖ ਦਿੱਤਾ, ਜਿਹਨੇ ਨਾਮ ਨਹੀਂ ਸੀ ਜਪਿਆ ਉਹਦੇ ਨਾਮ। ਵਿਦਵਾਨ ਨੇ ਲਿਖਿਆ ਕਹਿੰਦੇ ਹਾਥੀਓਂ ਕੇ ਦਾਂਤ ਕੇ ਖਿਲੌਣੇ ਬਣੇ ਭਾਂਤ ਭਾਂਤ, ਬਾਘਨ ਕੀ ਖਾਲਸੋ ਤੋਂ ਸ਼ਿਵ ਮਨ ਭਾਈ ਹੈ। ਕਹਿੰਦੇ ਦੇਖ ਹਾਥੀ ਮਰ ਜਾਵੇ ਤੇ ਉਹਦੇ ਦੰਦ ਦੇ ਕਈ ਖਿਡੌਣੇ ਕਈ ਚੀਜ਼ਾਂ ਹਾਥੀ ਦੰਦ ਦੀਆਂ ਬਣ ਜਾਂਦੀਆਂ, ਬੜੀਆਂ ਕੀਮਤੀ ਵਿਕਦੀਆਂ। ਬਾਘ ਮਰ ਜਾਵੇ ਤੇ ਉਹਦੀ ਖਲ ਜਿਹੜੀ ਕਹਿੰਦੇ ਨੇ ਸ਼ਿਵ ਜੀ ਆਪਣੇ ਲੱਕ ਦੁਆਲੇ ਲਪੇਟੀ ਕਰਦਾ ਭਾਵ ਸਮਾਧੀ ਲਾਉਣ ਵਾਲਿਆਂ ਦੇ ਕੰਮ ਆਉਂਦੀ ਹੈ। ਮਿਰਗਨ ਕੀ ਖਾਲ ਕੋ ਉੜਤ ਹੈ ਜਗੀ ਜੋਗੀ ਜਤੀ, ਬੱਕਰੇ ਕੀ ਖਾਲ ਸਾਥ ਪਾਣੀ ਭਰ ਲਾਈ ਹੈ। ਕਹਿੰਦੇ ਹਿਰਨ ਮਰ ਜਾਵੇ ਤੇ ਜੋਗੀਆਂ ਦੇ ਜਤੀਆਂ ਦੇ ਕੰਮ ਆਉਂਦੀ ਉਹਦੀ ਖਲ, ਬੱਕਰਾ ਮਰ ਜਾਵੇ ਉਹਦੀ ਖਲ ਦੀ ਮਸ਼ਕ ਬਣਾਉਂਦੇ ਤੇ ਪਾਣੀ ਢੋਣ ਦੇ ਕੰਮ ਆਉਂਦੀ ਹੈ। ਪਸ਼ੂਆਂ ਕੀ ਖਾਲ ਕੇ ਅਤਿ ਸੁੰਦਰ ਜੋੜੇ ਬਣੇ, ਪਸ਼ੂ ਮਰ ਜਾਣ ਤੇ ਕਹਿੰਦੇ ਉਹਨਾਂ ਦੀ ਖਲ ਦੇ ਸੋਹਣੇ ਜੋੜੇ ਬਣ ਜਾਂਦੇ ਪੈਰੀ ਪਾਉਣ ਵਾਲੇ। ਗੰਡਨ ਕੀ ਖਾਲ ਰਾਜੇ ਰਾਣੀ ਕੋ ਸਹਾਰੀ ਹੈ, ਗੈਂਡਾ ਮਰ ਜਾਵੇ ਤੇ ਰਾਜਿਆਂ ਰਾਣਿਆਂ ਨੇ ਉਹਦੀਆਂ ਖੱਲਾਂ ਆਪਣੀਆਂ ਸਾਧ ਸੰਗਤ ਜੀ ਬੈਠਕਾਂ ਚ ਟੰਗੀਆਂ ਹੁੰਦੀਆਂ ਦੱਸਣ ਵਾਸਤੇ ਵੀ ਬੜੇ ਸੂਰਮੇ ਸਨ ਸਾਡੇ ਵੱਡੇ ਵਡੇਰੇ ਜਾਂ ਅਸੀਂ ਜਿਨ੍ਹਾਂ ਨੇ ਏਦਾਂ ਦੇ ਜਾਨਵਰਾਂ ਦਾ ਸ਼ਿਕਾਰ ਕੀਤਾ। ਪਰ ਕਹਿੰਦੇ ਕਹੇ ਕਵੀ ਦਇਆ ਰਾਮ ਰਾਮ ਕੇ ਭਜਨ ਬਿਨ, ਮਨੁੱਖ ਕੀ ਖਾਲ ਕਿਸੇ ਕੰਮ ਨਹੀਂ ਆਈ ਹੈ। ਉਹ ਕਵੀ ਦਇਆ ਰਾਮ ਕਹਿੰਦਾ ਵੀ ਦੱਸ ਬਾਕੀ ਤੇ ਜਾਨਵਰਾਂ ਦੀ ਖਲ ਕਿਸੇ ਕੰਮ ਆ ਜਾਏਗੀ, ਤੇਰੇ ਕੰਮ ਤੇ ਸਿਰਫ ਭਜਨ ਹੀ ਆਉਣਾ ਸੀ ਜੀ, ਉਹ ਵੀ ਨਹੀਂ ਕੀਤਾ, ਤੇਰੀ ਤੇ ਖਲ ਕਿਸੇ ਕੰਮ ਨਹੀਂ ਆਉਣੀ। ਕਿਹੜੇ ਕੰਮ ਆਇਆ ਤੇਰਾ ਸਰੀਰ ਇਹ ਮਨੁੱਖਾ, ਤੇਰਾ ਸੁਣੀ ਦੇ ਫਿਰ ਬਿਨ ਨਾਵਾ ਖਾਪ ਖਾਪ ਮੋਏ ਰਾਂਝਾ। ਕਹਿੰਦੇ ਕਜੀਆਂ ਵਿੱਚ ਧੰਦਿਆਂ ਵਿੱਚ ਖਾਪ ਕੇ ਖਿੱਜ ਖਿੱਜ ਕੇ ਮਰ ਗਏ, ਦੇ ਉਹਨਾਂ ਦੀ ਸਮਝ ਲਓ ਵੀ ਸੁਣੀ ਹੈ ਨਾਮ ਤੋਂ ਬਿਨਾਂ ਹੋਣ ਕਰਕੇ ਜੀ।
ਮੇਰੇ ਮਨ ਜਪ ਰਾਮ ਨਾਮ ਹਰ ਮਾਝਾ,
ਮੇਰੇ ਮਨ ਸਤ ਸੰਗਤ ਵਿੱਚ ਆਣ ਕੇ ਹਰ ਸਵਾਸ ਨਾਲ ਪ੍ਰਮਾਤਮਾ ਦੇ ਨਾਮ ਨੂੰ ਚੇਤੇ ਕਰਿਆ ਕਰ, ਤੈਨੂੰ ਰੱਬ ਚੇਤੇ ਰਹਿ ਕਿਤੇ।
ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ,
ਕਹਿੰਦੇ ਉਸ ਹਰੀ ਨੇ ਕਿਰਪਾਲੂ ਹੋ ਕੇ ਕਿਰਪਾ ਧਾਰਨ ਕੀਤੀ। ਕਿਰਪਾ ਉਸ ਪ੍ਰਮਾਤਮਾ ਨੇ ਕਰਨੀ ਸਤ ਸੰਗਤ ਜੀ ਜਦੋਂ ਵੀ ਕਰਨੀ ਹੈ। ਆਪਣੀ ਸਿਆਣਪ ਨਾਲ ਤਾਂ ਬੰਦਾ ਨਾਮ ਨਹੀਂ ਜਪ ਸਕਦਾ, ਭਾਵੇਂ ਆਪਾਂ ਨੂੰ ਪਤਾ ਲੱਗ ਗਿਆ ਵੀ ਨਾਮ ਜਪਣ ਤੋਂ ਬਿਨਾਂ ਸਾਰਾ ਜੀਵਨ ਵਿਅਰਥ ਹੈ। ਬਾਜ ਆ ਕੇ ਸਾਡੀ ਸਿਆਣਪ ਕੰਮ ਕਰ ਜਾਵੇ, ਨਹੀਂ, ਉਹਦੀ ਕਿਰਪਾ ਕੰਮ ਕਰੇਗੀ। ਆਪ ਜਪਾਏ ਜਪੈ ਸੋ ਨਾ, ਉਹ ਆਪ ਜਪਾਏ ਉਹੀ ਗੁਰਮੁਖ ਨਾਮ ਜਪੇਗਾ ਜਿਸ ਉੱਤੇ ਉਹ ਆਪ ਕਿਰਪਾ ਕਰੇ। ਆਪ ਕਾ ਵਾਏ ਸੁਹਰ ਗੁਣ ਗਾਓ, ਉਹ ਆਪ ਗਾਉਣ ਦਾ ਬਲ ਬਖਸ਼ੇ ਤੇ ਕੋਈ ਹਰੀ ਦੇ ਗੀਤ ਗਾਵੇ, ਜਪਣ ਦਾ ਬਲ ਬਖਸ਼ੇ ਕੋਈ ਜਪ ਸਕੇ। ਇਸ ਕਰਕੇ ਕਹਿੰਦੇ ਨੇ ਉਹਨੇ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਕਿਰਪਾ ਕੀਤੀ, ਉਹਦੀ ਕਿਰਪਾ ਦੇ ਜਿਸ ਵੇਲੇ ਪਾਤਰ ਬਣੇ ਅਸੀਂ ਤਾਂ
ਗੁਰ ਗਿਆਨ ਦਿਓ ਮਨ ਸਮਝਾ।
ਕਹਿੰਦੇ ਉਸ ਵੇਲੇ ਗੁਰੂ ਨੇ ਗਿਆਨ ਦਿੱਤਾ, ਫਿਰ ਸਤਿਗੁਰੂ ਤੋਂ ਗਿਆਨ ਪ੍ਰਾਪਤ ਕਰਕੇ ਕਹਿੰਦੇ ਸਾਡੇ ਮਨ ਨੇ ਸਮਝ ਲਿਆ। ਕੀ ਸਮਝਿਆ ਮਨ ਨੇ? ਭਈ ਇਹ ਵਿਕਾਰ ਛੱਡਣੇ ਆ, ਵਿਕਾਰਾਂ ਨੂੰ ਨਰਕਾਂ ਚ ਪਾਉਣ ਵਾਲੇ ਜਾਣ ਕੇ ਕਹਿੰਦੇ ਫਿਰ ਸਾਡੇ ਮਨ ਨੇ ਇਹਨਾਂ ਦਾ ਤਿਆਗ ਕਰ ਦਿੱਤਾ ਉਦੋਂ ਜਿਸ ਵੇਲੇ ਗੁਰੂ ਸਾਹਿਬ ਨੇ ਕਿਰਪਾ ਕਰਕੇ ਗਿਆਨ ਦੀ ਦਾਤ ਬਖਸ਼ੀ, ਸੋਝੀ ਬਖਸ਼ ਦਿੱਤੀ ਤੇ ਗਿਆਨ ਕਰਵਾ ਦਿੱਤਾ ਵੀ ਇਹ ਵਿਕਾਰ ਹੀ ਅਸਲ ਵਿੱਚ ਤੈਨੂੰ ਨਰਕਾਂ ਚ ਲੈ ਕੇ ਜਾਣ ਵਾਲੇ ਆ। ਹੁਣ ਕਹਿੰਦੇ ਸਾਡਾ ਮਨ ਸਮਝ ਗਿਆ, ਗੁਰੂ ਨੇ ਗਿਆਨ ਦਿੱਤਾ, ਪਰ ਗੁਰੂ ਸਾਹਿਬ ਦੀ ਸੰਗਤ ਉਸ ਵੇਲੇ ਹੋਈ ਜਦੋਂ ਹਰੀ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ, ਉਹਦੀ ਕਿਰਪਾ ਧਾਰਨ ਹੋਈ, ਫਿਰ ਗੁਰੂ ਦਾ ਮਲਾਪ ਹੋਇਆ, ਗੁਰੂ ਸਾਹਿਬ ਨੇ ਗਿਆਨ ਦੀ ਦਾਤ ਬਖਸ਼ੀ ਤੇ ਮਨ ਸਮਝ ਗਿਆ, ਮਨ ਨੇ ਸਾਰੇ ਵਿਕਾਰ ਤਿਆਗ ਦਿੱਤੇ ਹਨ ਜੀ।
ਰਹਾਉ
ਵਿਸਰਾਮ ਦੇ ਕੇ ਕਿਰਪਾ ਕਰਦੇ ਹਨ ਧੰਨ ਗੁਰੂ ਰਾਮਦਾਸ ਮਹਾਰਾਜ।
ਹਰ ਕੀਰਤ ਕਲ ਯੁਗ ਪਦ ਉੱਤਮ,
ਕਹਿੰਦੇ ਨੇ ਅਸਲ ਵਿੱਚ ਕਲਯੁਗ ਦੇ ਸਮੇਂ ਵਿੱਚ ਸਭ ਤੋਂ ਉੱਤਮ ਪਦਵੀ ਦੀ ਪ੍ਰਾਪਤੀ ਵਾਲਾ ਸਾਧਨ ਕੀ ਹੈ? ਹਰ ਕੀਰਤ, ਹਰੀ ਦੀ ਕੀਰਤੀ ਕਰਨੀ, ਕੀਰਤਾ ਤੇ ਸਤਸੰਗ ਜੀ ਕੀਰਤਨ, ਭਾਵ ਵਡਿਆਈ ਦੱਸ। ਕਹਿੰਦੇ ਨੇ ਕਲਯੁਗ ਵਿੱਚ ਸਭ ਤੋਂ ਉੱਤਮ ਸਾਧਨ ਜਿਹੜਾ ਨਾ, ਉੱਤਮ ਪਦਵੀ ਦੀ ਪ੍ਰਾਪਤੀ ਕਰਵਾਉਣ ਵਾਲਾ, ਰੱਬ ਵਿੱਚ ਭੇਦ ਕਰਨ ਵਾਲਾ, ਆਤਮਕ ਸੁੱਖ ਦੇਣ ਵਾਲਾ, ਉਹ ਕਿਹੜਾ ਹੈ? ਹਰ ਕੀਰਤ, ਪ੍ਰਮਾਤਮਾ ਦੀ ਸਤਸੰਗ ਜੀ ਵਡਿਆਈ ਕਰਨੀ, ਆਪਣੇ ਗੁਰੂ ਦਾ ਜਸ ਕਰਨਾ। ਗੁਰੂ ਦਾ ਜਸ ਕਿਵੇਂ ਹੈ? ਵਾਹਿਗੁਰੂ ਵਾਹਿਗੁਰੂ ਕਹਿਣਾ ਗੁਰੂ ਦਾ ਜਸ ਹੈ। ਵਾਹਿਗੁਰੂ ਦੇ ਅਰਥ ਇਹ ਹੈ ਵੀ ਵਾਹੇ ਵਾਹ ਅਚਰਜ ਗੁਰੂ, ਤੂੰ ਅਚਰਜ ਕੌਤਕਾਂ ਦਾ ਮਾਲਕ ਹੈ, ਤੂੰ ਬੇਅੰਤ ਹੈ, ਤੂੰ ਵੱਡਾ, ਤੇਰੀ ਮਿਹਤ ਨੂੰ ਤੇਰੀ ਮਰਿਆਦਾ ਨੂੰ ਸਾਡੀ ਬੁੱਧੀ ਨਹੀਂ ਸਮਝ ਸਕਦੀ, ਕਿਉਂਕਿ ਹੈਰਾਨ ਕਰਨ ਵਾਲੇ ਕੌਤਕ ਤੂੰ ਕਰ ਦੇਣਾ ਇੱਕ ਪਲ ਵਿੱਚ, ਇਹ ਉਹਦੀ ਵਡਿਆਈ ਹੈ। ਗੁਰੂ ਕੀ ਬਾਣੀ ਪੜ੍ਹਨੀ, ਇਹ ਉਸ ਪ੍ਰਮਾਤਮਾ ਦੀ ਵਡਿਆਈ ਹੈ। ਜਪਜੀ ਸਾਹਿਬ, ਆਨੰਦ ਸਾਹਿਬ, ਸੁਖਣੀ ਸਾਹਿਬ, ਇਸੇ ਤਰ੍ਹਾਂ ਆਸਾ ਦੀ ਵਾਰ, ਜਿਹੜੀਆਂ ਪ੍ਰਚਲਿਤ ਬਾਣੀਆਂ ਸਿਧਾਂਤਕ ਰੋਜ਼ ਗੁਰੂ ਕੇ ਸਿਰ ਕਰਦੇ, ਕਾਹਦੇ ਲਈ ਕਰਦੇ ਆ? ਪ੍ਰਮਾਤਮਾ ਦੀ ਵਡਿਆਈ ਕਰਨ ਲਈ, ਕਿਉਂਕਿ ਸਾਰੀ ਬਾਣੀ ਵਿੱਚ ਨਿਰੰਕਾਰ ਦੀ ਸਾਧ ਸੰਗਤ ਦੀ ਅਸਲ ਵਿੱਚ ਕੀਰਤੀ ਕੀਤੀ ਗਈ। ਇਸ ਲਈ ਬਚਨ ਕੀਤਾ, ਕਲਯੁਗ ਦੇ ਸਮੇਂ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਕਰਵਾਉਣ ਵਾਲਾ ਜੇ ਕੋਈ ਉੱਤਮ ਸਾਧਨ ਹੈ ਤੇ ਉਹ ਕੀ? ਹਰ ਕੀਰਤ ਕਲਯੁਗ ਪਾਦੀ ਉੱਤਮ, ਹਰੀ ਦੀ ਕੀਰਤੀ ਕਰਨੀ, ਪਰਮੇਸ਼ਰ ਦੀ ਜੇ ਵਡਿਆਈ ਕਰਨੀ ਹੈ।
ਹਰ ਪਾਈਐ ਸਤਿਗੁਰ ਮਾਝਾ,
ਮਾਝਾ ਹੁੰਦਾ ਸਾਧ ਸੰਗਤ ਜੀ ਵਿੱਚ। ਕਹਿੰਦੇ ਨੇ ਇਹ ਤੁਹਾਡੇ ਮਨ ਵਿੱਚ ਕਿਵੇਂ ਆਣ ਕੇ ਵਸੇਗੀ ਹਰੀ ਦੀ ਕੀਰਤੀ? ਇਸ ਗੱਲ ਦੀ ਸਮਝ ਕਿਵੇਂ ਆਵੇਗੀ ਕਿ ਸਭ ਤੋਂ ਉੱਤਮ ਪਦਵੀ ਦੀ ਪ੍ਰਾਪਤੀ ਵਾਸਤੇ ਪ੍ਰਮਾਤਮਾ ਦੀ ਵਡਿਆਈ ਕਰਨੀ ਪਵੇਗੀ? ਕਹਿੰਦੇ ਗੁਰੂ ਦੀ ਸੰਗਤ ਕੀਤਿਆਂ। ਹਰ ਪਾਈਏ ਸਤਿਗੁਰ ਮਾਝਾ, ਸਤਿਗੁਰੂ ਦੀ ਸੰਗਤ ਵਿੱਚ ਆਣ ਕੇ ਵਿੱਚੋਂ ਉੱਥੋਂ ਇਸ ਗੱਲ ਦੀ ਸੋਝੀ ਤੁਹਾਨੂੰ ਮਿਲੇਗੀ, ਉੱਥੋਂ ਪ੍ਰਾਪਤੀ ਹੋਵੇਗੀ ਭਾਈ ਕਲਯੁਗ ਵਿੱਚ ਜੇ ਕੋਈ ਸਭ ਤੋਂ ਸ੍ਰੇਸ਼ਟ ਸਾਧਨ ਹੈ ਤੇ ਉਹ ਹੈ ਪ੍ਰਮਾਤਮਾ ਦੀ ਵਡਿਆਈ ਕਰਨੀ।
ਓ ਬਲਹਾਰੀ ਸਤਿਗੁਰ ਆਪਣੇ,
ਫਿਰ ਐਸੇ ਗੁਰੂ ਤੋਂ ਕਹਿੰਦੇ ਅਸੀਂ ਬਲਹਾਰ ਜਾਂਦੇ ਹਾਂ ਜਿਸ ਦੇ ਚਰਨ ਪਰਸਿਆਂ ਸੋਝੀ ਆ ਜਾਂਦੀ, ਗਿਆਨ ਆ ਜਾਂਦਾ, ਹਰੀ ਦੀ ਕੀਰਤੀ ਦੀ ਸਾਧ ਸੰਗਤ ਜੀ ਮਾਤਾ ਆ ਜਾਂਦੀ ਹੈ, ਹਰੀ ਕੀਰਤੀ ਕਰਨ ਦਾ ਬਲ ਤੇ ਉੱਦਮ ਆ ਜਾਂਦਾ ਹੈ। ਜਿਸ ਗੁਰੂ ਦੀ ਕਿਰਪਾ ਨਾਲ ਹੀ ਸਾਧ ਸੰਗਤ ਜੀ ਅਸਲ ਵਿੱਚ ਸਾਰੇ ਭਰਮ ਦੇ ਸ਼ੌਲ ਕੱਟੇ ਜਾ ਸਕਦੇ ਹੈ, ਐਸੇ ਗੁਰੂ ਤੋਂ ਕਿਉਂ ਨਾ ਬਲਹਾਰ ਜਾਇਆ ਜਾਵੇ। ਬਲਹਾਰੀ ਗੁਰੇ ਆਪਣੇ ਦਿਉਹਾਰੀ ਸਾਧਵਾਰ, ਮਹਾਰਾਜ ਨੇ ਬਚਨ ਕੀਤੇ ਹੋ ਕਹਿੰਦੇ ਇੱਕ ਇੱਕ ਦਿਨ ਵਿੱਚ ਸੌ ਸੌ ਵਾਰ ਐਸੇ ਪੂਰੇ ਗੁਰੂ ਤੋਂ ਅਸੀਂ ਬਲਹਾਰ ਜਾਂਦੇ ਹਾਂ, ਸਦਕੇ ਜਾਣਾ ਚਾਹੀਦਾ ਹੈ।
ਜਿਨ ਗੁਪਤ ਨਾਮ ਪ੍ਰਗਾਜਾ,
ਜਿਸ ਗੁਰੂ ਨੇ ਕਿਰਪਾ ਕੀਤੀ, ਜਿਹੜਾ ਹਿਰਦੇ ਚ ਨਾਮ ਗੁਪਤ ਸੀ ਉਹਨੂੰ ਪ੍ਰਗਟ ਕਰ ਦਿੱਤਾ। ਨਾਮ ਸਾਧ ਸਾਧ ਸੰਗਤ ਜੀ ਅਸਲ ਵਿੱਚ ਸਾਰਿਆਂ ਦੇ ਹਿਰਦੇ ਚ, ਨਾਮ ਬਾਅਦ ਵਿੱਚ ਨਹੀਂ ਆਣ ਕੇ ਵਸਣਾ, ਬਾਅਦ ਵਿੱਚ ਨਾਮ ਜਪ ਕੇ ਗੁਪਤ ਨਾਮ ਨੂੰ ਪ੍ਰਗਟ ਕਰਨਾ। ਜਿਵੇਂ ਲੱਕੜ ਵਿੱਚ ਆ ਕੇ ਸਾਰੇ ਥਾਵਾਂ ਤੇ ਗਿਆ ਪਰ ਗੁਪਤ ਹੈ ਤੇ ਗੁਪਤ ਸਵਾਰਦੀ ਨੀ ਸਾੜਦੀ ਨੀ, ਪ੍ਰਗਟ ਕੀਤੀ ਜਾਵੇ ਆ ਕੇ ਸਾਧ ਸੰਗਤ ਜੀ ਲੱਕੜ ਵਿੱਚੋਂ ਤਾਂ ਪ੍ਰਸ਼ਾਦਾ ਪਕਾ ਸਕਦੀ ਹੈ, ਤਾਂ ਉਹਦੇ ਨਾਲ ਰਸੋਈ ਦੇਗ ਤਿਆਰ ਹੋ ਸਕਦੀ ਹੈ ਜੇ ਆ ਕੇ ਪ੍ਰਗਟ ਹੋਵੇ ਤੇ। ਹੈ ਤਾਂ ਸਾਰੀਆਂ ਲੱਕੜਾਂ ਦੇ ਵਿੱਚ ਆ ਕੇ ਪਰ ਗੁਪਤ ਤੇ ਕੁਝ ਨੀ ਸਵਾਰੇਗੀ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀ ਆ, ਮਹਾਰਾਜ ਦੇ ਬਚਨ ਕਹਿੰਦੇ ਹਰੇਕ ਤਰ੍ਹਾਂ ਦੀ ਲੱਕੜ ਵਿੱਚ ਅੱਗ ਹੁੰਦੀ ਹੈ ਤੇ ਹਰੇਕ ਤਰ੍ਹਾਂ ਦੇ ਦੁੱਧ ਵਿੱਚ ਘਿਓ ਜ਼ਰੂਰ ਹੁੰਦਾ, ਮੱਖਣ ਦੇ ਦੰਦ ਹਰ ਘਿਓ ਵਿੱਚ ਹੁੰਦੇ ਆ ਪਰ ਗੁਪਤ ਹੈ ਤੇ ਨਹੀਂ ਸਵਾਰਨਗੇ ਕੁਝ। ਉਹਨਾਂ ਨੂੰ ਪ੍ਰਗਟ ਕੀਤਾ ਜਾਏ ਲੱਕੜ ਚੋਂ ਅੱਗ, ਸਾਧ ਸੰਗਤ ਜੀ ਬਾਹਰੋਂ ਅੱਗ ਲਾ ਕੇ ਪ੍ਰਗਟ ਕੀਤੀ ਜਾਏ ਤੇ ਤਾਂ ਉਹ ਕਾਰਜ ਸਿੱਧ ਕਰੇਗੀ। ਘਿਓ ਨੂੰ ਸਾਧ ਸੰਗਤ ਜੀ ਯੁਕਤੀ ਦੇ ਨਾਲ ਰਿੜਕ ਕੇ ਉਹਦੇ ਵਿੱਚੋਂ ਮੱਖਣ, ਦੁੱਧ ਨੂੰ ਯੁਕਤੀ ਨਾਲ ਰਿੜਕ ਕੇ ਉਹਦੇ ਚੋਂ ਮੱਖਣ ਪ੍ਰਾਪਤ ਕੀਤਾ ਜਾਏ ਤੇ ਤਾਂ ਉਹ ਘਿਓ ਦਾ ਕਾਰਜ ਸਵਾਰੇਗਾ। ਉਵੇਂ ਨਹੀਂ, ਕਹਿੰਦੇ ਗੁਰੂ ਤੋਂ ਕਿਉਂ ਨਾ ਸਦਕੇ ਜਾਈਏ ਜਿਸ ਗੁਰੂ ਨੇ ਹਿਰਦੇ ਵਿੱਚ ਨੇ ਗੁਪਤ ਨਾਮ ਨੂੰ ਪ੍ਰਗਟ ਕਰ ਦਿੱਤਾ। ਭਾਵ ਮਹਾਰਾਜ ਨੇ ਨਾਮ ਦੀ ਦਾਤ ਬਖਸ਼ੀ, ਉਸ ਨਾਮ ਦਾ ਜਦੋਂ ਅਭਿਆਸ ਕੀਤਾ ਉਹਦੀ ਕਮਾਈ ਕੀਤੀ ਤੇ ਜਿਹੜਾ ਅੰਦਰ ਨਾਮ ਸੀ ਸਾਧ ਸੰਗਤ ਜੀ ਗੁਪਤ ਸੀ, ਉਹ ਗੁਰੂ ਦੀ ਕਿਰਪਾ ਸਦਕਾ ਫਿਰ ਪ੍ਰਗਟ ਹੋ ਆਇਆ ਤੇ ਜਦੋਂ ਅੰਦਰਲਾ ਨਾਮ ਪ੍ਰਗਟ ਹੋਇਆ ਉਸ ਵੇਲੇ ਸਾਧ ਸੰਗਤ ਜੀ ਫਿਰ ਮਾਨ ਸੁੱਖ ਚ ਉਤਰਿਆ। ਆਤਮ ਸੁੱਖ ਦੀ ਪ੍ਰਾਪਤੀ ਉਸ ਵੇਲੇ ਹੋਈ ਜਦੋਂ ਅੰਦਰਲਾ ਨਾਮ ਪ੍ਰਗਟ ਹੋਇਆ ਤੇ ਇਹਨੂੰ ਪ੍ਰਗਟ ਕਿਹਨੇ ਕੀਤਾ? ਗੁਰੂ ਸਾਹਿਬ ਨੇ। ਇਸ ਕਰਕੇ ਕਹਿੰਦੇ ਅਸੀਂ ਗੁਰੂ ਤੋਂ ਸਦਕੇ ਤੇ ਬਲਹਾਰ ਜਾਂਦੇ ਹਾਂ।
ਦਰਸ਼ਨ ਸਾਧ ਮਿਲਿਓ ਵਡਭਾਗੀ,
ਵੱਡੇ ਭਾਗਾਂ ਤੋਂ ਬਿਨਾਂ ਸਾਧ ਸੰਗਤ ਜੀ ਨਾ ਗੁਰੂ ਦੇ ਦਰਸ਼ਨ ਹੋ ਸਕਦੇ ਨਾ ਕਿਸੇ ਮਹਾਂਪੁਰਸ਼ ਦੇ। ਵੱਡੇ ਭਾਗ ਹੋਣ ਤੇ ਕਹਿੰਦੇ ਨੇ ਫਿਰ ਸਾਧੂ ਗੁਰੂ ਦੇ ਤੇ ਕਿਸੇ ਪੂਰਨ ਸਾਧੂ ਦੇ ਦਰਸ਼ਨ ਹੁੰਦੇ ਹਨ।
ਸਭ ਕਿਲਬਿਖ ਗਏ ਗਵਾਜਾ,
ਕਿਲਬਿਖ ਕਹਿੰਦੇ ਸਾਧ ਸੰਗਤ ਜੀ ਬੱਜਰ ਪਾਪਾਂ ਨੂੰ, ਕਹਿੰਦੇ ਨੇ ਕਿਸੇ ਮਹਾਂਪੁਰਸ਼ ਦੀ ਸੰਗਤ ਹੋਈ, ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ ਵੱਡੇ ਭਾਗਾਂ ਦੁਆਰਾ ਤੇ ਸਾਰੇ ਪਾਪ ਉਤਰ ਗਏ, ਸਭ ਕਿਲਬਿਖ ਗਏ ਗਵਾਜਾ, ਗਵਾਜਾ ਹੁੰਦਾ ਗਵਾਚਣਾ। ਕਹਿੰਦੇ ਇਹਨਾਂ ਸਾਰੇ ਪਾਪਾਂ ਦਾ ਫਲ ਜਿਹੜਾ ਨਰਕ ਸੀ, ਹੁਣ ਨਰਕ ਵੀ ਗਵਾਚ ਗਿਆ, ਹੁਣ ਨਰਕਾਂ ਦੀ ਵੀ ਪ੍ਰਾਪਤੀ ਨਹੀਂ। ਪਰ ਵੱਡੇ ਭਾਗਾਂ ਤੋਂ ਬਿਨਾਂ ਨਹੀਂ, ਭਾਗ ਵੱਡੇ ਹੋਣ ਤੇ ਗੁਰੂ ਦੇ ਦਰਸ਼ਨ, ਗੁਰੂ ਸਾਹਿਬ ਜੀ ਦੀ ਕਿਰਪਾ ਹੋਵੇ ਤੇ ਫਿਰ ਸਾਰੇ ਪਾਪ ਉਤਰ ਗਏ, ਪਾਪਾਂ ਦਾ ਫਲ ਜਿਹੜਾ ਨਰਕ ਸੀ ਉਹ ਵੀ ਗਵਾਚ ਗਿਆ ਹੈ।
ਸਤਿਗੁਰ ਸਾਹ ਪਾਇਆ ਵੱਡ ਦਾਣਾ,
ਦਾਣਾ ਕਹਿੰਦੇ ਸਾਧ ਸੰਗਤ ਜੀ ਦਾਤੇ ਨੂੰ। ਸਤਿਗੁਰ ਸਾਹ, ਸਾਹ ਹੁੰਦਾ ਸ਼ਾਹੂਕਾਰ, ਕਹਿੰਦੇ ਸਤਿਗੁਰ ਹੀ ਸਾਡਾ ਸ਼ਾਹੂਕਾਰ ਜੇ, ਜਿਹੜਾ ਸਭ ਤੋਂ ਵੱਡਾ ਦਾਤਾ ਹੈ। ਜਿਸ ਵੇਲੇ ਐਸੇ ਵੱਡੇ ਸ਼ਾਹੂਕਾਰ ਦਾਤੇ ਸਤਿਗੁਰੂ ਦੀ ਪ੍ਰਾਪਤੀ ਹੋਈ ਤਾਂ
ਹਰ ਕੀ ਏ ਬਹੁ ਗੁਣ ਸਾਂਝਾ,
ਉਸ ਵੇਲੇ ਕਹਿੰਦੇ ਨੇ ਫਿਰ ਉਸ ਗੁਰੂ ਨੇ ਸਾਡੇ ਨਾਲ ਪ੍ਰਮਾਤਮਾ ਵਾਲੇ ਸਾਰੇ ਹੀ ਗੁਣ ਸਾਂਝੇ ਕਰ ਲਏ, ਭਾਵ ਵਾਹਿਗੁਰੂ ਵਾਲੇ ਸਾਰੇ ਗੁਣਾਂ ਦੀ ਸਾਂਝ ਗੁਰੂ ਨੇ ਉਸ ਵੇਲੇ ਸਾਡੇ ਨਾਲ ਕਰ ਲਈ ਜਿਸ ਵੇਲੇ ਸਾਧ ਸੰਗਤ ਜੀ ਉਹ ਦਾਤਾ ਗੁਰੂ ਮਿਲ ਪਿਆ, ਜਿਸ ਵੇਲੇ ਉਹ ਸ਼ਾਹੂਕਾਰ ਗੁਰੂ ਮਿਲ ਪਿਆ, ਉਹਨੇ ਸਾਰੇ ਪ੍ਰਮਾਤਮਾ ਵਾਲੇ ਗੁਣ ਸਾਡੇ ਨਾਲ ਸਾਂਝੇ ਕੀਤੇ। ਹੁਣ ਵਾਹਿਗੁਰੂ ਵਾਲੇ ਗੁਣਾਂ ਦਾ ਸਾਧ ਸੰਗਤ ਜੀ ਸਾਡੇ ਅੰਦਰ ਨਿਵਾਸ ਹੋਣ ਲੱਗ ਗਿਆ ਗੁਰੂ ਦੀ ਕਿਰਪਾ ਸਦਕਾ। ਤੇ ਗੁਰੂ ਤੋਂ ਬਿਨਾਂ ਸਾਧ ਸੰਗਤ ਜੀ ਕੋਈ ਪਰਮੇਸ਼ਰ ਵਾਲੇ ਗੁਣ ਹਿਰਦੇ ਚ ਪ੍ਰਗਟ ਨਹੀਂ ਕਰ ਸਕਦਾ। ਮਹਾਰਾਜ ਦੀ ਬਾਣੀ ਪੜ੍ਹਨੀ, ਗੁਰੂ ਦੀ ਸੰਗਤ ਕਰਨੀ, ਇਹਦੇ ਤੋਂ ਬਿਨਾਂ ਜੇ ਕੋਈ ਆਖੇ ਮੈਂ ਪਰਮੇਸ਼ਰ ਵਾਲੇ ਗੁਣ ਧਾਰਨ ਕਰ ਲਾਂ, ਮੈਂ ਬਾਣੀ ਉੱਤੇ ਕਿੰਤੂ ਪ੍ਰੰਤੂ ਕਰਾਂ, ਇਹਦੇ ਤੇ ਲਾਵਾਂ ਪ੍ਰਸ਼ਨ ਚਿੰਨ, ਭਈ ਇਹ ਨੀ ਪੜ੍ਹਨ ਦੀ ਲੋੜ ਜੀ, ਇਹ ਤੇ ਤੋਤਾ ਰਟਣਾ, ਉਵੇਂ ਪ੍ਰਮਾਤਮਾ ਵਾਲੇ ਗੁਣ ਧਾਰਨ ਕਰੋ। ਪ੍ਰਮਾਤਮਾ ਵਾਲੇ ਗੁਣ ਉੱਤੋਂ ਤੇ ਨੀ ਡਿੱਗਣੇ ਸਾਧ ਸੰਗਤ ਜੀ, ਇਹ ਸਾਰੀ ਗੁਰੂ ਕੀ ਬਾਣੀ ਪ੍ਰਮਾਤਮਾ ਵਾਲੇ ਗੁਣ ਹੈ। ਜੇ ਇਹਦੇ ਤੇ ਕਿੰਤੂ ਹੈ ਤੇ ਪ੍ਰਮਾਤਮਾ ਵਾਲੇ ਗੁਣ ਆਉਣਗੇ ਕਿੱਥੋਂ? ਅਸਲ ਵਿੱਚ ਗੁਰੂ ਕੀ ਬਾਣੀ ਪ੍ਰਮਾਤਮਾ ਦੀ ਵਡਿਆਈ ਹੈ, ਅਕਾਲ ਪੁਰਖ ਵਾਹਿਗੁਰੂ ਦੇ ਹੀ ਗੁਣ ਨੇ, ਇਹ ਗੁਣ ਹਾਸਲ ਕਰਨੇ ਤੇ ਕਹਿੰਦੇ ਫਿਰ ਬਾਣੀ ਪੜ੍ਹ, ਫਿਰ ਬਾਣੀ ਦੀ ਵਿਚਾਰ ਕਰ, ਫਿਰ ਬਾਣੀ ਦਾ ਅਭਿਆਸ ਕਰ, ਫਿਰ ਸ਼ਬਦ ਨੂੰ ਆਪਣੇ ਅੰਦਰ ਵਸਾਉਣ ਵਾਸਤੇ ਬਾਰੰਬਾਰ ਬਾਰ ਪ੍ਰਭ ਜਪੀ ਹੈ ਇਹਦਾ ਜਾਪ ਕਰਨਾ ਪਵੇਗਾ, ਫਿਰ ਪ੍ਰਮਾਤਮਾ ਦੇ ਗੁਣ ਤੇਰੇ ਅੰਦਰ ਆਉਣਗੇ। ਪਰ ਕਿਰਪਾ ਗੁਰੂ ਦੀ, ਕਹਿੰਦੇ ਉਹ ਦਾਤਾ ਗੁਰੂ ਮਿਲ ਪਿਆ, ਉਹਨੇ ਅਕਾਲ ਪੁਰਖ ਵਾਹਿਗੁਰੂ ਵਾਲੇ ਸਾਰੇ ਗੁਣ ਸਾਡੇ ਨਾਲ ਸਾਂਝੇ ਕੀਤੇ, ਭਾਵ ਸਾਡੇ ਹਿਰਦੇ ਚ ਵਸਾ ਦਿੱਤੇ ਹਨ।
ਜਿਨ ਕੋ ਕਿਰਪਾ ਕਰੀ ਜਗ ਜੀਵਨ।
ਜਗ ਜੀਵਨ ਕਹਿੰਦੇ ਮਿਸਾਲ ਸੰਗ ਜੀ ਜਗਤ ਨੂੰ ਜੀਵਨ ਦਾਨ ਦੇਣ ਵਾਲੇ ਨੂੰ, ਤੇ ਜੀਵਨ ਦਾਨ ਸਾਰੇ ਜਗਤ ਨੂੰ, ਚੇਤਨ ਤਾਂ ਸਾਰੇ ਸੰਸਾਰ ਨੂੰ ਪਰਮਾਤਮਾ ਨੇ ਦਿੱਤੀ ਹੈ। ਜਿਸ ਕਰਕੇ ਕਹਿੰਦੇ ਨੇ ਜਿਸ ਉੱਤੇ ਉਸ ਪਰਮਾਤਮਾ ਨੇ ਜਗਤ ਨੂੰ ਜੀਵਨ ਦਾਨ ਦੇਣ ਵਾਲੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ।
ਧਾਰਿਓ ਮਨ ਮਾਝਾ।
ਮਾਝਾ ਫਿਰ ਆ ਗਿਆ ਸਤਸੰਗ ਜੀ ਭਾਵ ਵਿੱਚ। ਕਹਿੰਦੇ ਨੇ ਉਹਨੇ ਫਿਰ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ, ਜਿਸ ਉੱਤੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਜੀ।
ਧਰਮ ਰਾਏ ਦਰ ਕਾਗਜ ਫਾਰੇ।
ਫਿਰ ਪ੍ਰਾਪਤੀ ਕੀ ਹੋਈ ਉਹਦੀ ਕਿਰਪਾ ਤੋਂ? ਕਹਿੰਦੇ ਧਰਮ ਰਾਜ ਵਾਲੇ ਸਤਸੰਗ ਜੀ ਦਰ ਤੇ ਲੈ ਕੇ ਜਾਣ ਵਾਲੇ ਜਿਹੜੇ ਕਰਮਾਂ ਦੇ ਕਾਗਜ਼ ਸਨ ਉਹ ਸਾਰੇ ਪਾੜ ਦਿੱਤੇ। ਜਿਹੜੇ ਸੰਚਿਤ ਕਰਮ ਸਨ ਉਹਨਾਂ ਕਰਕੇ ਸਤਸੰਗ ਜੀ ਅਸਲ ਵਿੱਚ ਧਰਮ ਰਾਜ ਕੋਲ ਜਾਣਾ ਸੀ। ਧਰਮ ਰਾਏ ਦਰ ਕਾਗਜ਼ ਫਾਰੇ, ਜਿਹਨਾਂ ਕਰਮਾਂ ਨੇ ਧਰਮ ਰਾਜ ਦੇ ਦਰ ਤੇ ਲੈ ਕੇ ਜਾਣਾ ਸੀ, ਕਹਿੰਦੇ ਉਹ ਕਾਗਜ਼ ਹੁਣ ਗੁਰੂ ਨੇ ਕਿਰਪਾ ਕੀਤੀ ਤੇ ਉਹ ਪਾੜ ਦਿੱਤੇ ਆ। ਉਹ ਲੇਖੇ ਵਾਲਾ ਕਾਗਜ਼ ਜਿਹੜਾ ਸੀ ਸਾਫ ਕਰ ਦਿੱਤਾ, ਹੁਣ ਧਰਮ ਰਾਜ ਦੇ ਦਰ ਤੇ ਨਹੀਂ ਜਾਣਾ ਪਵੇਗਾ।
ਜਨ ਨਾਨਕ ਲੇਖਾ ਸਮਝਾ।
ਜਦੋਂ ਇਹ ਲੇਖਾ ਸਾਧ ਸੰਗਤ ਜੀ ਸਮਝ ਲਿਆ, ਜਦੋਂ ਗੁਰੂ ਨੇ ਕਿਰਪਾ ਕੀਤੀ, ਜਿਸ ਲੇਖੇ ਕਰਕੇ ਧਰਮ ਰਾਜ ਦੇ ਕੋਲ ਪੇਸ਼ ਹੋਣਾ ਪੈਣਾ ਸੀ, ਜਦੋਂ ਉਸ ਲੇਖੇ ਦਾ ਸਮਝੇ ਦਾ ਅਰਥ ਹੈ ਸਾਧ ਸੰਗਤ ਜੀ ਨਿਬੇੜ ਲੈਣਾ, ਜਦੋਂ ਉਹਨੂੰ ਚੰਗੀ ਤਰ੍ਹਾਂ ਸਮਝ ਲਿਆ, ਨਿਬੇੜ ਲਿਆ, ਉਸ ਲੇਖੇ ਦਾ ਨਿਬੇੜਾ ਕਰ ਲਿਆ, ਉਸ ਵੇਲੇ ਕਹਿੰਦੇ ਫਿਰ ਹੁਣ ਧਰਮ ਰਾਜ ਦੇ ਦਰ ਤੇ ਨਹੀਂ ਜਾਣਾ ਪਵੇਗਾ। ਜਿਸ ਲੇਖੇ ਕਿਉਂਕਿ ਇਹ ਕਰਮਾਂ ਦਾ ਕਾਗਜ਼ ਸੀ, ਸੰਚਿਤ ਕਰਮਾਂ ਦੇ ਕਾਗਜ਼ ਕਰਕੇ ਹੀ ਸਾਧ ਸੰਗਤ ਜੀ ਅਸਲ ਵਿੱਚ ਉੱਥੇ ਪਹੁੰਚਣਾ ਸੀ। ਕਹਿੰਦੇ ਨੇ ਉਹ ਕਰਮ ਹੀ ਸਾਰੇ ਮਹਾਰਾਜ ਦੇ ਨਾਮ ਨੇ ਨਾਸ਼ ਕਰ ਦਿੱਤੇ ਆ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਸਿੱਖ ਨੇ ਬੇਨਤੀ ਕੀਤੀ ਵੀ ਨਾਮ ਜਪਣ ਤੇ ਇੰਨਾ ਜ਼ੋਰ ਦਿੰਦੇ ਜੇ, ਇਸ ਨਾਮ ਜਪਣ ਨਾਲ ਕੀ ਹੋਵੇਗਾ? ਮਹਾਰਾਜ ਨੇ ਆਖਿਆ ਭਾਈ ਤੈਨੂੰ ਬਾਅਦ ਵਿੱਚ ਦੱਸਾਂਗੇ। ਕਿਤੇ ਰਾਤ ਨੂੰ ਸਾਧ ਸੰਗਤ ਜੀ ਨੂੰ ਸੁਪਨਾ ਆਇਆ, ਉਹਨੇ ਸੁਪਨੇ ਚ ਦੇਖਿਆ ਵੀ ਸਰੀਰ ਛੱਡ ਦਿੱਤਾ। ਉੱਥੇ ਜਦੋਂ ਜਾ ਕੇ ਚਰਚਾ ਚੱਲੀ ਤੇ ਸਿਰਫ ਨਾਮ ਦੀ ਚੱਲੀ ਹੈ, ਕਹਿੰਦੇ ਭਾਈ ਇਹਨੇ ਨਾਮ ਤੇ ਜਪਿਆ ਕੋਈ ਨੀ, ਤੇ ਫਿਰ ਪਰ ਇਹਨੇ ਗੁਰੂ ਦੇ ਦਰਸ਼ਨ ਕੀਤੇ ਆ, ਹੈ ਤਾਂ ਇਹਦੇ ਕਰਮਾਂ ਵਿੱਚ ਹੁਣ ਦੁਖੀ ਨਰਕਾਂ ਦਾ, ਪਰ ਮਹਾਰਾਜ ਦੇ ਦਰਸ਼ਨ ਕੀਤੇ ਕਰਕੇ ਇਹਨੂੰ ਇੱਕ ਮੌਕਾ ਦਿੱਤਾ ਜਾਵੇ 4 ਮਹੀਨੇ ਦਾ, ਵੀ ਇਹ ਨਾਮ ਜਪ ਕੇ ਆਪਣੇ ਕਰਮ ਖਤਮ ਕਰ ਲਏ। ਜਦੋਂ ਦਿਨੇ ਉੱਠਿਆ ਸਾਧ ਸੰਗਤ ਜੀ ਮਹਾਰਾਜ ਦੇ ਦਰਸ਼ਨ ਕੀਤੇ, ਹਜ਼ੂਰ ਨੇ ਪੁੱਛਿਆ ਵੀ ਹਾਂ ਕੋਈ ਪਤਾ ਲੱਗਾ ਨਾਮ ਦੀ ਮਹਾਨਤਾ ਦਾ? ਚਰਨ ਫੜ ਲਿਆ, ਆਖਿਆ ਮਹਾਰਾਜ ਰਾਤ ਸੁਪਨਾ ਆਇਆ ਸੀ, ਉਹਦੇ ਵਿੱਚ ਮੈਂ ਇੱਦਾਂ ਦੇਖਿਆ, ਪਰ 4 ਮਹੀਨੇ ਤਾਂ ਮਹਾਰਾਜ ਬਹੁਤ ਘੱਟ ਨੇ, ਮੈਂ ਤਾਂ ਬਹੁਤ ਪਾਪ ਕੀਤੇ ਸਾਰੀ ਉਮਰ, 4 ਮਹੀਨਿਆਂ ਚ ਪ੍ਰਾਪਤੀ ਹੋ ਜਾਏਗੀ। ਤੇ ਹਜ਼ੂਰ ਨੇ ਉਸ ਵੇਲੇ ਸ਼ਬਦ ਉਚਾਰਿਆ ਸੀ, ਸਰਬ ਜੈਸੇ ਆਰ ਜਾਰੀ। ਕਹਿੰਦੇ ਨੇ ਵੱਡੀ ਉਮਰ ਦੇ ਕਰਕੇ ਇਹ ਪਾਪਾਂ ਦੀ ਨਿਵਿਰਤੀ ਨਹੀਂ, ਨਾਮ ਦਾ ਇੱਕ ਕਿਣਕਾ ਹੀ ਤੂੰ ਚਿੱਤ ਜੋੜ ਕੇ ਜਾਪ, ਇੱਕ ਕਿਣਕਾ ਸਾਰੇ ਪਾਪਾਂ ਨੂੰ ਖਤਮ ਕਰ ਦੇਵੇਗਾ, 4 ਮਹੀਨੇ ਬਹੁਤ ਨੇ, ਤੇਰੇ ਚਿੱਤ ਦੀ ਇਕਾਗਰਤਾ ਬਣਨੀ ਚਾਹੀਦੀ ਹੈ। ਇਕਾਗਰਤਾ ਜਦੋਂ ਬਣੀ ਤੇ ਉਦੋਂ ਇੱਕ ਖਿਣ ਚ ਹੀ ਸਾਰੇ ਕਰਮ ਨਾਸ਼ ਹੋ ਜਾਣਗੇ, ਇਸ ਕਰਕੇ ਹੁਣ ਗੱਲਾਂ ਚ ਸਮਾਂ ਨਾ ਬਤੀਤ ਕਰ, ਜੇ ਪਰਮੇਸ਼ਰ ਨੇ ਸਮਾਂ ਦਿੱਤਾ ਤੇ ਨਾਮ ਜਪ। ਸੋ ਨਾਮ ਜਪਿਆ ਤੇ ਲੇਖੇ ਵਾਲਾ ਕਾਗਜ਼ ਸਾਧ ਸੰਗਤ ਜੀ ਪਾੜ ਗਿਆ, ਫਿਰ ਧਰਮ ਰਾਜ ਕੋਲ ਜਾਣ ਦੀ ਲੋੜ ਨਹੀਂ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮਨਾਮੇ ਦੇ ਰੂਪ ਵਿੱਚ ਸਾਧ ਸੰਗਤ ਜੀ ਕਿਰਪਾ ਕੀਤੀ। ਸਮਾਂ ਸਮਾਪਤ ਹੋਇਆ, ਵਿਚਾਰ ਕਰਦੇ ਹਾਂ ਬਹੁਤ ਸਾਰੀਆਂ ਪ੍ਰਣਾਮ ਦੀਆਂ ਹੋਈਆਂ ਪੁਲਾਂ ਚੁੱਕਾਂ ਦੇ ਸੰਗਤ ਖਿਮਾ ਪੁੱਛੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।